ਸਤਿਗੁਰੂ ਜੀ ਦੇ ਬਚਨ। ਸਤਿਗੁਰੂ ਜੀ ਕਥਾ ਵਿੱਚ ਬਚਨ ਕੀਤਾ 1933 ਬਿਕਰਮੀ ਵਿੱਚ ਵੱਡ ਤੀਰਥ ਵਿੱਚੋਂ ਸਾਖੀ ਨਿਕਲੀ ਸੀ, ਜਿਸ ਵਿੱਚ ਲਿਖਿਆ ਸੀ, ਔਖੇ ਸਮੇਂ ਗੁਰੂ ਕੀ ਸੰਗਤ ਨੂੰ ਰਵਾਲਸਰ ਮੰਡੀ ਤੇ ਸੁਹੇਵੇ ਸਾਹਿਬ ਵੱਲ ਬਚਾ ਰਹੇਗਾ ਤੇ ਦੱਸਿਆ, ਮੰਡੀ ਵਾਲਾ ਰਾਜਾ ਵੀ ਪਹਿਲੋਂ ਨਾਮਧਾਰੀਆਂ ਨੂੰ ਚੰਗਾ ਨਾ ਜਾਣਦਾ ਸੀ। ਬਚਨ ਕੀਤੋ ਨੇ ਪੰਜਾਬ ਵਿੱਚ ਗਊ ਘਾਤ ਬੰਦ ਹੋਇਆ, ਜਦ ਸਭ ਸ੍ਰਿਸ਼ਟੀ ਤੋਂ ਬੰਦ ਹੋਵੇਗਾ ਤਦ ਧਰਮ ਵਰਤੇਗਾ। ਦਰਸ਼ਨ ਸਿੰਘ ਖਜਾਨ ਸਿੰਘ ਰਾਗੀ ਦੀਵਾਨ ਲਾਉਂਦੇ ਸੀ, ਬਹੁਤ ਰਸ ਬਣਦਾ ਸੀ, ਸੰਗਤ ਬਹੁਤ ਹੋ ਗਈ ਸੀ। ਦਸੌਂਦਾ ਸਿੰਘ ਜੀ ਕਹਿਆ, ਹਜੂਰਾ ਸਿੰਘ ਨੂੰ ਭੀ ਵਕਤ ਦਿਓ। ਉੱਤਰ ਦਿੱਤੋ ਨੇ, ਉਹ ਥੋੜੀ ਸੰਗਤ ਵੇਲੇ ਲਾਂਦੇ ਹੀ ਰਹੇ ਹਨ, ਊਂ ਜੋ ਦੀਵਾਨਾ ਹਈ ਦੀਵਾਲ ਹੈ। ਉਸ ਕਿਹਾ, ਅਰਜ ਹੀ ਕੀਤੀ ਹੈ। ਕਿਹੋ ਨੇ, ਅਰਜ ਵੀ ਸੋਚ ਕੇ ਤੇ ਬੜੀ ਜ਼ਰੂਰੀ ਹੀ ਕਰਨੀ ਚਾਹੀਦੀ ਹੈ, ਨਹੀਂ ਤੇ ਖਾਲੀ ਹੀ ਸਵਾਲੀ ਮੁੜਦਾ ਹੈ। 19 ਦਸਮ ਜੀ ਦੇ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਤੋਰਿਆ ਤੇ ਪਿਛਲੇ ਪਹਿਰ ਦੀਵਾਨ ਰਾਜਪੂਤ ਜੇਠਮੱਲ ਤੇ ਪੰਨਾ ਸਿੰਘ ਦੇ ਘਰ ਹੀ ਲੱਗਾ। ਮਸਤੀ ਦਾ ਆਲਮ। ਆਲਮ ਜੀ ਬਹੁਤ ਰੰਗ ਵਿੱਚ ਗੁੜੁੱਚੂ ਹੋ ਸ਼ਬਦ ਪੜ੍ਹਦੇ ਸੀ, ਦਸਮ ਜੀ ਦੇ ਲਿਖੇ ਰਾਮਾ ਅਵਤਾਰ ਵਿੱਚੋਂ ਸੁਣੇ, ਰਾਮ ਆਏ ਸਭੈ ਲੋਕ ਧਾਏ। ਪ੍ਰੇਮ ਤੇ ਵਿਛੋੜੇ ਦੇ ਹੋਰ ਪ੍ਰਮਾਣ ਵੀ ਕੂਕਾ ਕਾਲ ਵਿੱਚੋਂ ਦਿੰਦੇ ਤੇ ਵਿਆਖਿਆ ਵੀ ਕਰਦੇ ਸੀ। ਸੁਹੇਵੇ ਸਾਹਿਬ ਦੇ ਹਿੰਦੂ ਮਹਾਜਨ ਬ੍ਰਾਹਮਣ ਤੇ ਸਿੱਖ ਸਭ ਪ੍ਰੇਮ ਰਸ ਵਿੱਚ ਬੇਵਸ ਹੋਏ। ਰਾਮ ਦਰਸ ਸਾਖਿਆਤ ਸਤਿਗੁਰੂ ਜੀ ਤੋਂ ਗੁਰਬਾਣੀ ਦੀ ਪ੍ਰੀਤ ਪਾ ਅੰਤਰ ਪ੍ਰੇਮ ਪ੍ਰਾਪਤ ਦਰਸਨ ਗੁਰਬਾਣੀ ਸਿਓ ਪ੍ਰੀਤ ਸੋ ਪਰਸਨ ਨੂੰ ਮਾਣ ਰਹੇ ਸੀ। ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਲਾ ਸਮਾਂ ਬਣਿਆ ਹੋਇਆ ਸੀ। ਆਲਮ ਜੀ ਕਦੀ ਥੋੜਾ ਜਿਹੇ ਮਸਤੀ ਦੇ ਝੂਟੇ ਨਾਲ ਸਤਿਗੁਰੂ ਜੀ ਵੱਲ ਹੱਥ ਕਰਕੇ ਮੁੜ ਮੁੜ ਤੁਕ ਸੁਣੇ ਰਾਮ ਆਏ ਸਭੈ ਲੋਕ ਧਾਏ ਪੜ੍ਹਦੇ ਸੀ। ਸਭ ਸੰਗਤ ਪ੍ਰੇਮ ਮਗਨ ਰਾਮ ਲਗਨ ਸੁੰਦਰ ਸਗਨ ਵਿੱਚ ਹੀ ਗਵਾਚੀ ਹੋਈ ਸੀ। ਆਲਮ ਜੀ ਕਹਿੰਦੇ, ਅਥ ਮਾਤਾ ਮਿਲਣ ਰਸਾਵਲ ਛੰਦ ਦਸਮ ਜੀ ਆਪਣੀ ਕਲਮ ਨਾਲ ਲਿਖਦੇ ਹਨ, ਸੁਣੇ ਰਾਮ ਆਏ ਸਭੇ ਲੋਕ ਧਾਏ, ਲੱਗੇ ਆਨ ਪਾਇੰ ਮਿਲੇ ਰਾਮ ਰਾਇੰ, ਕੋਉ ਚੌਰ ਢਾਰੇ ਕੋਉ ਪਾਨ ਖੁਆਰੈ, ਪੜ੍ਹ ਮਸਤ ਹੋਏ ਫੇਰ ਪੜ੍ਹਦੇ, ਸੁਣੇ ਰਾਮ ਆਏ ਸਭੈ ਲੋਕ ਧਾਏ, ਪੜ੍ਹੇ ਮਾਤ ਪਾਇੰ ਲਏ ਕੰਠ ਲਾਇੰ, ਮਿਲੇ ਕੰਠ ਰੋਵੈ ਮਨੋ ਸੋਗ ਧੋਵੈ। ਦੇ ਨਾਲ ਆਲਮ ਜੀ ਆਪ ਵੀ ਪ੍ਰੇਮ ਆਂਸੂ ਵਹਾਣ ਲੱਗ ਪਏ ਸੀ। ਕਈ ਮਸਤਾਨਿਆਂ ਦੀਆਂ ਭੁੱਬਾਂ ਤੇ ਚੀਕਾਂ ਉੱਚੀ ਉੱਚੀ ਨਿਕਲਦੀਆਂ ਸੁਣਾਈ ਦੇਣ ਲੱਗ ਪਈਆਂ ਸੀ। ਸਤਿਗੁਰੂ ਜੀ ਵੀ ਨੇਤਰ ਮੂੰਦ ਅਦ੍ਰਿਸ਼ ਰਸ ਵਿੱਚ ਜਾ ਵਸੇ ਦਿਸਦੇ ਸੀ। ਮਨੋ ਮਿਲੈ ਕੰਠ ਰੋਵੈ ਮਨੋ ਸੋਗ ਧੋਵੈ ਦਾ ਸਰੂਪ ਹੀ ਸਾਰਾ ਦੀਵਾਨ ਸਥਾਨ ਬਣ ਗਿਆ ਸੀ। ਚੌਲਤਾ ਰਾਮ ਵੀ ਮਸਤ ਸੁਣੇ ਰਾਮ ਆਏ ਸਭੈ ਲੋਕ ਧਾਏ ਸੁਣਦਾ ਹੀ ਪੰਡਿਤ ਚੌਲਤਾ ਪ੍ਰਸ਼ਾਦ ਜੀ ਉੱਠੇ ਤੇ ਨੱਚ ਉੱਠੇ, ਕਹਿਣ ਲੱਗ ਪਏ, ਮੈਂ ਨਹੀਂ ਰੁਕੂੰਗਾ, ਮੈਂ ਨਹੀਂ ਰੁਕੂੰਗਾ, ਲੋਕ ਲਾਜ ਦੀ ਕੁਝ ਪਰਵਾਹ ਨਹੀਂ, ਮੈਂ ਨਹੀਂ ਰੁਕੂੰਗਾ। ਕਹਿੰਦੇ ਕਹਿੰਦੇ ਆਖਣਾ ਸ਼ੁਰੂ ਕਰ ਦਿੱਤਾ, ਮੈਂ ਪਾਠਾਂ ਹੁੰਦਿਆਂ ਪਾਸ ਜਾ ਹਵਨ ਹੁੰਦੇ, ਜੋਤਾਂ ਜਗਦੀਆਂ ਦੇਖ ਸਾਵੇਂ ਖੜੋ। ਧਾਰੀ ਸੀ, ਜੇ ਸਤਿਗੁਰੂ ਰਾਮ ਸਿੰਘ ਜੀ ਰਾਮ ਰੂਪ ਹੀ ਹਨ ਤਾਂ ਮੈਨੂੰ ਕ੍ਰਿਸ਼ਨ ਸਰੂਪ ਧਾਰ ਦਰਸ਼ਨ ਦੇਣ। ਮੈਨੂੰ ਤਿਵੇਂ ਹੀ ਦਰਸ਼ਨ ਹੋਇਆ। ਇੱਕ ਦਿਨ ਬਾਹਰੋਂ ਆਉਂਦਿਆਂ ਰਾਮ ਜੀ ਦੇ ਦਰਸ਼ਨ ਹੋਏ ਹਨ ਤੇ ਵਾਰੋ ਵਾਰੀ ਕ੍ਰਿਸ਼ਨ ਮੂਰਤੀਆਂ ਦਾ। ਇਸ ਮੂਰਤੀ ਸਤਿਗੁਰੂ ਜੀ ਵੱਲ ਹੱਥ ਕਰ ਕਿਹੋ ਸੂ ਵਿੱਚ ਸਮਾਈਆਂ ਮੈਨੂੰ ਵਿਖਾਈਆਂ ਗਈਆਂ ਹਨ ਤੇ ਕਿਹੋ ਸੂ ਦੁਨੀ ਦੇ ਲੋਕੋ ਮਤ ਕੋਈ ਭੁੱਲਾ ਰਹੇ, ਇਹ ਸਮੇਂ ਦੇ ਮਹਾਨ ਅਵਤਾਰ ਸਤਿਗੁਰੂ ਪ੍ਰਤਾਪ ਸਿੰਘ ਜੀ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸੀ ਤੇ ਸਾਡੇ ਵੱਡੇ ਦੱਸਦੇ। ਉਹਨਾਂ ਕਿਹਾ ਸੀ, ਜਦ ਜੰਡ ਨੂੰ ਪਿੱਪਲ ਖਾ ਜਾਵੇਗਾ ਤਦੋਂ ਫਿਰ ਸੰਗਤ ਸਮੇਤ ਅਸੀਂ ਇੱਥੇ ਦਰਸ਼ਨ ਦੇਵਾਂਗੇ। ਸੋ ਇਹ ਸਮਾਂ ਜੇ ਜਲ ਡੋਬਣ ਬੇਰੀ ਤਬ ਕਣਕ ਬਥੇਰੀ ਵਾਲਾ ਵੀ ਵਕਤ ਆਇਆ ਹੈ। ਬੇਰੀਆਂ ਉੱਗ ਬੇਰ ਦੇਣ ਲੱਗ ਪਈਆਂ ਨੇ, ਵੱਧ ਵੀ ਜਾਣਗੀਆਂ ਤੇ ਕਣਕਾਂ ਹੋਣਗੀਆਂ। ਇਸੇ ਤਰ੍ਹਾਂ ਹਰ ਜ਼ਮਾਨੇ ਵਿੱਚ ਗੁਰੂ ਅਵਤਾਰ ਹੋ ਚਲੇ ਜਾਂਦੇ ਹਨ ਤੇ ਲੋਕ ਲਾਹਾ ਲੈਂਦੇ ਰਹਿੰਦੇ ਹਨ। ਮੈਂ ਵਿੱਚ ਬਹਿ ਸੋ ਸਮਾਂ ਸੁਣਿਆ ਵੇਖਿਆ ਹੈ। ਮੱਖਣ ਲੁਹਾਣੇ ਦੇ ਹੋਕਾ ਦੇਣ ਵਾਂਗੂ ਚੌਲ ਤਾਂ ਪ੍ਰਸ਼ਾਦ ਕਿਹਾ ਸੀ, ਕੋਈ ਭੁੱਲਾ ਨਾ ਰਹੇ, ਇਹੀ ਧਰਮ ਅਵਤਾਰੀ ਪ੍ਰਭੂ ਸਤਿਗੁਰੂ ਪ੍ਰਤਾਪ ਸਿੰਘ ਜੀ ਹਨ। ਬੇਅੰਤ ਸੰਗਤ ਤੇ ਬਾਗੜੀ ਲੋਕ ਵੀ ਸ਼ਰਧਾ ਨਾਲ ਸੁਣ ਰਹੇ ਸੀ ਤੇ ਸਤਿਗੁਰੂ ਜੀ ਵੀ ਮਗਨ ਹੋ ਸੁਣ ਰਹੇ ਸੀ। ਉਸਨੂੰ ਕਿਹਾ ਨਹੀਂ ਸੀ ਕਿ ਐਲਾਨ ਕਰੋ, ਮੈਂ ਉਹ ਨਹੀਂ। ਇਸ ਦਿਨ ਸਰਦਾਰ ਆਤਮਾ ਸਿੰਘ ਤੇ ਸਰਦਾਰਨੀ ਲੀਲਾਵੰਤੀ ਜੀ ਵਾਜੇ ਨਾਲ ਆਲਮ ਜੀ ਸਾਥ ਰਾਗ ਸ਼ਬਦ ਪੜ ਰਹੇ ਸੀ ਤੇ ਇਸੇ ਰਸ ਸਵਾਦ ਵਿੱਚ ਦੀਵਾਨ ਦਾ ਅਰਦਾਸਾ ਹੋਇਆ ਸੀ। ਵੀ ਪੋ ਸਤਿਗੁਰੂ ਜੀ ਸਭ ਸੰਗਤ ਨੂੰ ਸਮੇਤ ਦੋਨਾਂ ਬਾਬਿਆਂ ਕਮਰ ਕੱਸਾ ਕਰ ਕੜਾਹ ਪ੍ਰਸ਼ਾਦ ਵਰਤਾਇਆ। ਪ੍ਰਸ਼ਾਦਾ ਕਿਸੇ ਨੂੰ ਮਸਾਂ ਮੰਗਿਆ ਹੀ ਮਿਲਿਆ। ਚੌਲਤਾ ਪ੍ਰਸ਼ਾਦ ਦੇ ਬੋਲਣ ਸਮੇਂ ਦੀ ਤੇ ਅੱਜ ਦੇ ਵਾਗੜੀਆਂ ਨੂੰ ਕੜਾਹ ਪ੍ਰਸ਼ਾਦ ਛਕਣ ਦੀਆਂ ਤੇ ਪਾਠਾਂ ਦੇ ਭੋਗ ਪੈਣ ਦੇ ਸਮੇਂ ਦੇ ਫੋਟੋ ਸਰਦਾਰ ਆਤਮਾ ਸਿੰਘ ਜੀ ਤੇ ਛੋਟੇ ਬਾਬਾ ਜੀ ਲਈਆਂ। ਵੱਡਾ ਹਵਨ ਜੱਗ 1555 ਪਾਠਾਂ ਸਧਾਰਨਾਂ ਦੇ ਭੋਗ ਸਮੇਂ ਵੱਡਾ ਸਾਰਾ ਹਵਨ ਕੁੰਡ ਰਚ ਕੜਛੇ ਨਾਲ ਘਿਓ ਤੇ ਸਮੱਗਰੀ ਦੀ ਆਹੂਤੀ ਪੈਂਦੀ ਸੀ। ਇਸ ਵਿੱਚ ਉੱਥੇ ਰਾਜਪੂਤਾਂ ਦੌਲਤ ਰਾਮ ਦੀ ਅੰਸ਼ ਵਿੱਚੋਂ ਜੇਠ ਮੱਲ ਤੇ ਪੰਨਾ ਸਿੰਘ ਦੀ ਹਵੇਲੀ ਵਿੱਚ ਆਲਮ ਜੀ ਮੁਰਦੈਤ ਦਾ ਮਰਨਾ ਤੇ ਹਵਨ ਵਿੱਚੋਂ ਤਲਵਾਰ ਦੇ ਮਿਲਣ ਦਾ ਪ੍ਰਸੰਗ ਚਲਾਇਆ ਸੀ। ਰਾਮ ਰਾਮ ਮਸਤਾਨਾ ਲੋਹਟ ਬੱਧੀ ਵਾਲਾ ਤੇ ਇੱਕ ਮਾਈ ਹਵਨ ਵਿੱਚ ਪੈਣ ਆਉਂਦੇ ਸੀ। ਇਸ ਸਮੇਂ ਝੱਟ ਬੱਦਲ ਹੋ ਥੋੜ੍ਹੀ ਜਿਹੀ ਵਰਖਾ ਵੀ ਹੋਈ। ਇਸ ਦਿਨ ਇੰਦਰ ਸਿੰਘ ਸਮਸੇ ਦਾ ਸੰਤ ਨਗਰੋਂ ਤੁਰਿਆ ਮਸਤ ਹੋਇਆ ਦੀਵਾਨ ਵਿੱਚ ਜਾ ਉੱਚੀਆਂ ਬਾਹਾਂ ਕਰ ਬੋਲਦਾ ਰਿਹਾ ਸੀ, ਸਭ ਸੰਗਤ ਆਖੋ ਧੰਨ ਸਤਿਗੁਰੂ ਰਾਮ ਸਿੰਘ ਜੀ ਅਕਾਲ ਪੁਰਖ ਤੇ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ ਵੱਡੇ ਪ੍ਰਤਾਪ ਵਾਲਾ। ਕਈ ਵਾਰ ਕਿਹਾ ਸੀ ਤੇ ਸੰਗਤ ਤੋਂ ਕਹਾਇਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਕੱਲ ਵਾਂਗੂ ਅੱਜ ਵੀ ਸੁਣਦੇ ਤੇ ਉਸ ਮਗਨ ਰਸ ਸਰੂਪ ਚ ਰਹੇ ਸੀ। ਨਾ ਕਿਹਾ ਸੀ ਮੇਰਾ ਨਾਮ ਕਿਉਂ ਲੈਂਦੇ ਹੋ, ਮੇਰੀ ਜਾਚੇ ਜਿਵੇਂ ਆਖਦੇ ਹਨ ਪ੍ਰੇਮ ਅੱਗੇ ਨੇਮ ਨਹੀਂ ਤੇ ਹੜ ਆਏ ਕਿਨ ਥੰਮੇ ਵਾਕ ਵਾਂਗੂ ਸਭ ਲੋਕਾਚਾਰ ਨੂੰ ਰੋਕਾਂ ਟੋਕਾਂ ਹਨ। ਜਦੋਂ ਸਾਰੰਗ ਮਹੱਲੇ ਪੰਜਵੇ ਦਾ ਵਾਕ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉੱਚ ਰਹੋ ਪ੍ਰਭ ਕੋ ਨਾਓ ਵਾਲਾ ਥਾਂ ਹੋਏ ਤਾਂ ਜਿਉ ਬੋਲਣ ਤੇ ਵਹਿ ਸੁਹਨ ਹੀ ਸਭ ਨੂੰ ਬੋਲਣ ਵਾਲੇ ਲੱਗਦੇ ਹਨ। ਭਲਾ ਪਰਮ ਪਿਆਰ ਨੂੰ ਵੀ ਕੋਈ ਇਨਕਾਰ ਕਰਦਾ? ਆਲਮ ਜੀ ਬਾਗੜੀ ਬੋਲੀ ਵਿੱਚ ਗੁਰੂ ਜਸ ਦੀ ਤੇ ਅੰਤਮ ਸਰੂਪ ਸਿੱਖ ਦੀ ਕਵਿਤਾ ਵੀ ਪੜ੍ਹੀ ਸੀ। ਪਾਠਾਂ ਦੇ ਭੋਗ ਬਾਅਦ ਵੀ ਪੋ ਅੰਮ੍ਰਿਤ ਵੇਲੇ ਤੇ ਭੋਗਾਂ ਮੇਲੇ ਦਿਆਂ ਸਮੇਂ ਸੰਤ ਹਰਨਾਮ ਸਿੰਘ ਜੀ ਚਵਿੰਡਾ, ਆਲਮ ਨਿਧਾਨ ਸਿੰਘ ਜੀ, ਦਰਸ਼ਨ ਸਿੰਘ ਜੀ, ਖਜਾਨ ਸਿੰਘ ਜੀ, ਹਜੂੜਾ ਸਿੰਘ ਜੀ, ਪ੍ਰੀਤਮ ਸਿੰਘ ਜੀ ਆਦਿ ਨੇ ਰਲ ਕੇ ਕੀਰਤਨ ਕੀਤਾ ਤੇ ਆਮ ਮੇਲੇ ਦਾ ਅਰਦਾਸਾ ਹੋਇਆ, ਕੜਾਹ ਪ੍ਰਸ਼ਾਦ ਵਰਤਿਆ। ਆਲਮ ਜੀ ਵੀ ਕੱਲ ਤੇ ਅੱਜ ਕਈ ਵਾਰ ਧੰਨ ਸਤਿਗੁਰੂ ਪ੍ਰਤਾਪ ਸਿੰਘ ਕਿਹਾ ਸੀ, ਪਰ ਸਤਿਗੁਰੂ ਜੀ ਉੱਕਾ ਨਾ ਰੋਕਿਆ ਸੀ। ਜਾਣੋ ਜਾਪਦਾ ਸੀ ਆਪਣੇ ਪੁਰਾਣੇ ਕੀਤੇ ਵਾਕ ਕਿ ਅਸੀਂ ਸੰਗਤ ਸਮੇਤ ਇੱਥੇ ਆਵਾਂਗੇ ਨੂੰ ਪ੍ਰਵਾਨ ਕੀਤਾ ਸੀ ਤੇ ਕਈ ਮਹਾਜਨਾਂ ਤੇ ਬ੍ਰਾਹਮਣਾਂ ਘਰਾਂ ਨੂੰ ਹੁੱਕੇ ਛੁਡਾ ਭਜਨ ਦਵਾ ਸ਼ਰਧਾ ਬਖਸ਼ੀ ਸੀ। ਸਮਾਪਤੀ ਵਾਲਾ ਦਿਨ ਸਤਿਗੁਰੂ ਜੀ ਤੇ ਦੋਨਾਂ ਬਾਬਿਆਂ ਸਭ ਰਾਗੀਆਂ ਤੇ ਸੰਗਤ ਨੇ 21 ਪੋਹ ਨੂੰ ਮਿਲ ਕੇ ਵਾਰਾ ਲਾਇਆ। ਸਭ ਜੁਗਤ ਤੇ ਗਿਣਤੀ ਪਾਠਾਂ ਦੀ ਸੰਤ ਗਿਆਨਾ ਸਿੰਘ ਜੀ, ਸਤਿਗੁਰੂ ਜੀ ਤੇ ਚੌਰ ਕਰਨ ਵਾਲਿਆਂ ਰਾਤ ਹੀ ਦੱਸ ਦਿੱਤੀ ਸੀ ਕਿ ਅੰਮ੍ਰਿਤ ਵੇਲੇ ਨੂੰ 521 ਪਾਠ ਆਦਿ ਗ੍ਰੰਥ ਸਾਹਿਬ ਦੇ ਇੱਕ ਦਸਮ ਗ੍ਰੰਥ ਸਾਹਿਬ ਜੀ ਦਾ ਭੋਗ ਪਵੇਗਾ। ਸਤਿਗੁਰੂ ਜੀ ਦਸਮ ਗ੍ਰੰਥ ਦੀ ਹਕਾਇਤ ਅੰਤਲੀ ਯੋਗ ਆਲਮ ਜੀ ਫਰੀਦ ਜੀ ਤੇ ਸਾਧੂ ਸਿੰਘ ਨੂੰ ਕਹਿ ਦਿੱਤਾ ਸੀ। ਸਤਿਗੁਰੂ ਜੀ ਦਾ ਨੇਮ ਸੀ ਪਿੱਛਾ ਰਾਤ ਦੇ ਇਸ਼ਨਾਨ ਕੀਤੇ ਬਾਅਦ ਚੰਡੀ ਦੀ ਵਾਰ ਦਾ ਪਾਠ ਤੇ ਅਰਦਾਸਾਂ ਕਰ ਹੀ ਬੋਲਦੇ, ਪਰ ਖਾਸ ਲੋੜ ਦੀ ਗੱਲ ਥੋੜ੍ਹੀ ਕਹਿ ਪੀ ਲੈਂਦੇ ਸੀ। ਸਤਿਗੁਰੂ ਜੀ ਪਾਸ ਦੁਸਾਂਝ ਦੇ ਅਵਤਾਰ ਸਿੰਘ ਸਕੂਲ ਵਿੱਚ 9ਵੀਂ ਜਮਾਤ ਤੇ ਪੜ੍ਹਦੇ 19 ਪੋਹ ਨੂੰ ਅਰਜ਼ ਕੀਤੀ ਸੀ, ਦਿਮਾਗ ਕਮਜ਼ੋਰ ਹੈ, ਕੋਈ ਦੁਆ ਦੇਵੋ। ਤਾਂ ਸਤਿਗੁਰੂ ਜੀ ਨੇ ਸੰਤ ਦਸੌਂਧਾ ਸਿੰਘ ਜੀ ਤੋਂ ਭਜਨ ਦੁਆ ਕਿਹਾ ਸੀ, ਸੰਕੇਸ਼ ਨਹਾ ਨਿਰਮਲ ਹੋ, ਬਖਸ਼ਿਸ਼ ਮੰਗਣੀ ਤੇ ਮੰਦੀ ਸੰਗਤ ਤੋਂ ਪਰਹੇਜ਼ ਰੱਖਣਾ, ਤੇ ਉਸੇ ਦਿਨ ਕਿਹਾ ਸੀ ਕੋਈ ਵਿਹਾਰੀ ਅਰਜ਼ ਨਾ ਕਰੇ। ਸਤਿਗੁਰੂ ਜੀ ਆਸਾ ਦੀ ਵਾਰ ਵਿੱਚ ਜਾਣ ਤੋਂ ਪਹਿਲਾਂ 21 ਪੋਹ ਅੰਮ੍ਰਿਤ ਵੇਲੇ ਸੂਬਾ ਵਰਿਆਮ ਸਿੰਘ ਜੀ ਨੂੰ ਨੇੜੇ ਸੱਦ ਹੌਲੀ ਜਿਹੀ ਕਿਹਾ ਸੀ, ਪਾਠਾਂ ਦਾ ਅਰਦਾਸਾ ਤੁਸਾਂ ਕਰਨਾ ਹੈ ਤੇ ਕਹਿਣਾ ਹੈ, ਹੇ ਸੱਚੇ ਪਾਤਸ਼ਾਹੋ, ਆਪ ਦੇ ਹੁਕਮ ਅਨੁਸਾਰ ਇਹ ਕੁਝ ਹੋਇਆ ਹੈ। 521 ਅਖੰਡ ਪਾਠ ਆਦਿ ਗ੍ਰੰਥ ਸਾਹਿਬ ਤੇ ਇੱਕ ਪਾਠ ਦਸਮ ਗ੍ਰੰਥ ਜੀ ਦਾ ਆਪ ਦੇ ਦਰਸ਼ਨ ਨਿਮਿੱਤ, ਸਾਡੀ ਆਪ ਦੇ ਦਰਸ਼ਨਾਂ ਦੀ ਮੰਗ ਏ, ਕਿਰਪਾ ਕਰ ਦਰਸ਼ਨ ਬਖਸ਼ੋ, ਅੱਗੇ ਜਿਵੇਂ ਆਪ ਦੀ ਰਜ਼ਾ ਏ, ਸਾਡੇ ਵੱਲੋਂ ਕੋਈ ਜ਼ੋਰ ਉਜਰ ਨਹੀਂ। ਨਾਨਕ ਨਾਮ ਚੜ੍ਹਦੀ ਕਲਾ, ਸਤਿਗੁਰੂ ਰਾਮ ਸਿੰਘ ਜੀ ਆਪ ਦੇ ਭਾਣੇ ਸਰਬੱਤ ਦਾ ਭਲਾ। ਸੂਬਾ ਵਰਿਆਮ ਸਿੰਘ ਜੀ ਇਵੇਂ ਹੀ ਅਰਦਾਸਾ ਕਰਿਆ, ਹਜ਼ੂਰ ਖੜੋ। ਸਤਿਗੁਰੂ ਜੀ ਤੇ ਸਭ ਸੰਗਤ ਭੀ ਖੜੀ। ਜਦ ਸਭ ਆਦਿ ਬਾਣੀ ਦੇ ਪਾਠੀਆਂ 18, 10, 20 ਕਿਹਾ ਤੇ ਦਸਮ ਦੇ ਪਾਠੀਆਂ ਗਮੇ ਹਰਦੋ ਆਲਮ ਫਰਾਮੋਸ਼ ਕੁੰਨ ਪੜਿਆ, ਗੁਰਦਰਿਆਏ ਪਾ ਪੰਜਾਂ ਪਿਆਰਿਆਂ ਨੂੰ ਕੜਾਹ ਪ੍ਰਸ਼ਾਦ ਸੰਗਤ ਨੂੰ ਵਰਤਾਇਆ। ਵਾਰੇ ਦੇ ਭੋਗ ਬਾਅਦ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 12ਵੀਂ ਤੋਂ ਗੁਰੂ ਹਰੀ ਸਿੰਘ ਜੀ ਤੱਕ ਨਾਮ ਲੈ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਲ ਹੀ ਜੈਕਾਰੇ ਗੁੰਜਾਏ ਤੇ ਤਿਆਰੇ ਬਜਾਏ, ਸੰਗਤਾਂ ਜਿਵੇਂ ਕਿਸੇ ਦੀ ਜੁਗਤ ਬਣੀ। ਹੁਕਮ ਨਹੀਂ ਅਰਜ਼ ਕਰੋ। ਸੂਬਾ ਜੀ ਭੋਗ ਬਾਅਦ ਅਰਜ਼ ਕੀਤੀ, ਅੰਮ੍ਰਿਤ ਵੇਲੇ ਆਪ ਦਾ ਉਚੇਚਾ ਮੈਨੂੰ ਅਰਦਾਸੇ ਬਾਬਤ ਸਮਝਾਉਣ ਦਾ ਕੀ ਅਰਥ ਸੀ? ਸਤਿਗੁਰੂ ਜੀ ਉੱਤਰ ਦਿੱਤਾ ਕਿ ਜੋ ਕੁਝ ਸ਼ਰਧਾ ਸੇਵਾ ਕਰ, ਕੁਝ ਬਚਨ ਮੰਨ, ਸਾਹਿਬ ਅੱਗੇ ਸੇਵਕ ਵੱਲੋਂ ਅਤ ਜ਼ੋਰ ਦੇ ਅਰਜ਼ ਕਰਨੀ ਹੁੰਦੀ ਹੈ, ਉਹ ਅਰਜ਼ ਨਹੀਂ ਰਹਿ ਜਾਂਦੀ, ਹੁਕਮ ਹੀ ਹੋ ਜਾਂਦਾ। ਸੰਤ ਚਵਿੰਡੇ ਵਾਲੇ ਇਸੇ ਕਰਕੇ ਕਿਹਾ ਕਰਦੇ ਸੀ, ਕਰ ਜ਼ੋਰ ਧਿਆਈ ਹੀ ਸਦਾ ਸਿੱਖ ਦਾ ਧਰਮ ਹੈ, ਕਿਉਂਕਿ ਸਾਹਿਬ ਦੇ ਸਾਰੇ ਪ੍ਰੋਗਰਾਮਾਂ ਤੇ ਕੰਮਾਂ ਦਾ ਸੇਵਕ ਨੂੰ ਪਤਾ ਨਹੀਂ ਹੁੰਦਾ, ਤੇ ਸਾਹਿਬ ਦਾ ਨੇਮ ਹੈ, ਇੱਕ ਤਿਲ ਨਹੀਂ ਭੰਨੈ ਘਾਲਿਆ। ਸਾਹਿਬ ਨੂੰ ਮਜ਼ੂਰੀ ਮੰਗਣ ਵਾਂਗੂ ਅਰਜ਼ ਜਾਪਦੀ ਏ। ਸਤਿਗੁਰੂ ਰਾਮ ਸਿੰਘ ਜੀ ਤਾਂਹੀਓ ਹੀ ਸੰਤ ਜੂਨ ਸਿੰਘ ਜੀ ਨੂੰ ਇੱਕ ਪਹੁੰਚੇ ਤੇ ਨੁੱਚੜ ਦੇ ਗਿੱਲੇ ਕਛਹਿਰੇ ਨਾਲ ਦਰਸ਼ਨ ਦੇ ਕਿਹਾ ਸੀ, ਏਡਾ ਤੰਗ ਨਾ ਕਰਿਆ ਕਰੋ, ਅਤ ਤਰਲੇ ਦੀ ਅਰਜ਼ ਸੇਵਕ ਦੀ ਮਜ਼ੂਰੀ ਮੰਗਣ ਵਾਂਗੂ ਹੁੰਦੀ ਏ। ਤਾਂ ਮੈਂ ਆਪ ਨੂੰ ਕਿਹਾ ਸੀ, ਸਾਰੇ ਛੇਤੀ ਥੋੜ੍ਹੀ ਕਹੀ ਗੱਲ ਦਾ ਸਾਰ ਨਹੀਂ ਸਮਝਦੇ, ਤੇ ਨਿੱਤ ਦੀ ਬਣੀ ਆਦਤ ਵਰਤ ਸੁੱਖ ਸਵਾਦ ਨੂੰ ਕਿਰਕਰਾ ਕਰ ਦਿੰਦੇ ਹਨ। ਇਸ ਮੇਲੇ ਤੇ ਸਭ ਨੂੰ ਬਖਸ਼ ਵੀ ਹੋਈ ਜੋ ਸੁਹੇਵੇ ਸਾਹਿਬ ਪੁੱਜਾ ਸੀ, ਜਾਂ ਜੋ ਛੇਤੀ ਸੰਗਤ ਵਿੱਚ ਅੱਗੋਂ ਵੀ ਖੜੋ ਬਖਸ਼ਾਵੇ। ਸਤਿਗੁਰੂ ਜੀ ਭੋਗ ਪਾਠਾਂ ਦੇ ਬਾਅਦ ਆਉਣ ਵਾਲੇ ਸਮੇਂ ਲਈ ਸੁਹੇਵੇ ਸਾਹਿਬ ਅੰਨ, ਮੋਠ ਬਾਜਰਾ, ਜਵਾਰ ਜਮ੍ਹਾਂ ਰੱਖਣ ਲਈ ਸਿੱਖਾਂ ਨੂੰ ਇਕਾਂਤ ਬਹਾ ਬਚਨ ਕੀਤਾ। ਤਦੋਂ ਤੋਂ ਹੁਣ ਤੱਕ ਸੰਗਤ ਵੱਲੋਂ ਗੁਰੂ ਘਰ ਸੁਹੇਵੇ ਸਾਹਿਬ ਅੰਨ ਜਮ੍ਹਾਂ ਰਹਿੰਦਾ ਹੈ। ਤੁਰੇ ਤੁਰੇ ਜਾਂਦਿਆਂ ਆਨੰਦ। ਸਤਿਗੁਰੂ ਜੀ 21 ਪੋਹ ਸੁਹੇਵੇ ਸਾਹਿਬ ਮਹੰਤ ਹਰਨਾਮ ਸਿੰਘ ਜੀ ਦੇ ਹੱਥੀ ਸੁਹੇਵੇ ਸਾਹਿਬ ਦੀ ਧਰਮਸ਼ਾਲਾ, ਜੋ ਹਰ ਨਾਰਾਇਣ ਗੌੜ ਬ੍ਰਾਹਮਣ ਦੀ ਕਰਕੇ ਸਾਂਝੀ ਮੰਨੀ ਦੀ ਏ, ਤੇ ਨਾਥਾਂ ਦੇ ਡੇਰੇ ਯੋਗ ਕੁਝ ਪਦਾਰਥ ਭੇਜੇ ਸਨਮਾਨ ਵਜੋਂ ਤੇ ਗੁਰਦੁਆਰੇ ਯੋਗ ਵੀ ਕੁਝ ਰਸਤ ਲੰਗਰ ਲਈ ਦਿੱਤੀ। ਬਾਕੀ ਸਭ ਸਵਾਬ ਜਿਵੇਂ ਊਠਾਂ ਕਾਰਾਂ ਗੱਡੇ ਟਰੱਕ ਲਾਰੀਆਂ ਆਦਿ ਤੇ ਲੈ ਗਏ ਸੀ ਜੀਵਨ ਨਗਰ। ਲਿਆਉਣ ਦਾ ਹੁਕਮ ਮੇਲੇ ਦੇ ਆਗੂ ਤੇ ਸੇਵਕਾਂ ਨੂੰ ਦਿੱਤਾ। ਮਹੰਤ ਜੀ ਦੇ ਲੜਕੇ ਰਤਨ ਸਿੰਘ ਜੀ ਦਾ ਇੱਕ ਪਤਵੰਤੇ ਕਾਰੀਗਰ ਇਹ ਅਮਰ ਸਿੰਘ ਜੀ ਓਵਰਸੀਅਰ ਹੁਣ ਲੁਧਿਆਣੇ ਕੋਠੀ ਪਾ ਵਸਦੇ ਹਨ। 2025 ਦੇ ਹੋਲੇ ਸਮੇਂ ਸਤਿਗੁਰੂ ਜਗਜੀਤ ਸਿੰਘ ਜੀ ਇਹਨਾਂ ਦੀ ਕੋਠੀ ਵਿੱਚ ਵਾਸ ਕੀਤਾ ਸੀ। ਦਿੱਲੀ ਤੋਂ ਆਏ ਦੀ ਪੜ੍ਹੀ ਹੋਈ ਲੜਕੀ ਨਾਲ ਖੜੇ ਰਾਹ ਹੀ ਅਰਦਾਸਾਂ ਕਰਾ ਆਨੰਦ ਹੋਇਆ ਜਾਣੋ ਕਹਿ ਗੁਰ ਸਥਾਨ ਨੂੰ ਨਮਸਕਾਰ ਕਰ ਨਹੁਰ ਨੂੰ ਪ੍ਰਸਥਾਨ ਕੀਤਾ। 521 ਅਖੰਡ ਪਾਠ ਹੋਏ ਆਦਿ ਗ੍ਰੰਥ ਸਾਹਿਬ ਦੇ, ਇੱਕ ਦਸਮ ਗ੍ਰੰਥ ਸਾਹਿਬ ਦਾ ਤੇ 156 ਸੰਗਤ ਵੱਲੋਂ ਸਧਾਰਨ ਭੋਗ ਪਾਏ। ਨਹੁਰ ਵਿੱਚ ਦਰਸ਼ਨ। ਇਸ ਪਾਠ ਪ੍ਰਯੋਗ ਵਿੱਚ ਕਈਆਂ ਸਿੱਖਾਂ ਵਾਹੀ ਵਿਹਾਰ ਹੱਟੀਆਂ ਬੰਦ ਕਰ ਕਈਆਂ ਟੱਬਰ ਪੇਕੀ ਤੋਰ ਵਿਰਕਤ ਬਣ ਭੁੰਜੇ ਲੇਟ ਪੇਟ ਤਣ ਨੂੰ ਸੰਤੋਖ ਦੇ ਇਹ ਨੇਮ ਨਿਭਾਇਆ। ਇਸ ਪ੍ਰਯੋਗ ਨੂੰ ਸਤਿਗੁਰੂ ਰਾਮ ਸਿੰਘ ਜੀ ਯੋਗ ਜਪ ਤਪ ਜਾਣਿਆ ਤੇ ਖਪਖਾਨੇ ਤੋਂ ਇਕਾਂਤ ਰਹਿ ਧੁੱਪ ਪਾਲਾ ਸਹਿ ਸਦਾ ਸੁਖ ਮਾਣਿਆ 7 ਮਹੀਨੇ। ਮੇਰੇ ਅੰਦਾਜ਼ੇ ਤੇਲ ਟੁੱਟਣ ਕਾਰਾਂ ਦਾ ਖਰਚਾ ਤੇ ਰਸਤ ਖੇਚਲ ਸਾਂਭ ਗਿਣ ਇਹਨਾਂ ਪਾਠਾਂ ਦੇ ਹਿਸਾਬ ਸਤਿਗੁਰੂ ਜੀ ਦੇ ਪੱਲਿਓ 45,000 ਰੁਪਇਆ ਖਰਚ ਹੋਇਆ। ਸਤਿਗੁਰੂ ਜੀ ਨਹੁਰ ਦਾ ਖੁਸ਼ ਹੋ ਬਚਨ ਕੀਤਾ। ਨਿਰਵਿਘਨ ਨੇਮ ਆਰੰਭਿਆ ਸਿਰੇ ਚੜ੍ਹਨ ਨਾਲ ਜਾਪਦਾ ਏ ਸਾਡਾ ਖਰਚ ਕੁਝ ਨਹੀਂ ਹੋਇਆ ਤੇ ਆਮਦਨ ਹੀ ਹੋਈ ਹੈ। ਦਸਮ ਜੀ ਦਾ ਵਾਗ ਹੈ ਇੱਥੇ ਆ ਸੰਗਤ ਸਮੇਤ ਪਾਠ ਕੀਤਾ ਬਹੁਤ ਗੁਣਾ ਵਾਧਾ ਫੁੱਲਦਾ। ਨਹੁਰ ਪਿਛਲੇ ਪਹਿਰ ਸੇਠ ਮਾਨਕ ਚੰਦ ਦੀ ਹਵੇਲੀ ਵਿੱਚ ਸੰਤ ਰਣਾਮ ਸਿੰਘ ਜੀ ਰਾਗੀ ਹੋਰਾਂ ਤੇ ਦਰਸ਼ਨ ਸਿੰਘ ਖਜਾਨ ਸਿੰਘ ਹੋਰਾਂ ਦੀਵਾਨ ਲਾਇਆ। ਹਜੂਰਾ ਸਿੰਘ ਜੀ ਵਾਜਾ ਵੇਚ ਸੁਹੇਵੇ ਸਾਹਿਬ ਲੰਗਰ ਵਿੱਚ ਪੈਸੇ ਪਾ ਦਿੱਤੇ ਸੀ। ਨਹੁਰ ਵੀ ਕੁਝ ਸਿੱਖ ਕੂਕੇ ਵੱਸਦੇ ਸੀ ਉਹਨਾਂ ਦੀ ਸੇਵਾ ਕੀਤੀ। ਰਾਤ ਹੀ ਸਤਿਗੁਰੂ ਜੀ ਜੀਵਨ ਨਗਰ ਆ ਦਰਸ਼ਨ ਦਿੱਤੇ। ਜੀਵਨ ਨਗਰ ਵਿਖੇ 22 ਪੋਹ ਨੂੰ ਸਭ ਜਗ੍ਹਾ ਸੰਤਾਂ ਸੇਵਕਾਂ ਵਾੜੇ ਤਬੇਲੇ ਬਾਗ ਵੱਲ ਪਾਤਸ਼ਾਹ ਧਿਆਨ ਕੀਤਾ ਭਾਗ ਲਾਏ। 23 ਪੋਹ ਸੰਤ ਨਗਰ ਦਰਸ਼ਨ ਦਿੱਤੇ। ਮਾਈਆਂ ਭਾਈਆਂ ਨਿਤ ਨੇਮ ਆਰੰਭੇ ਤੇ ਨਕੌੜੇ ਹਰੀਪੁਰ ਤੇ ਸੰਤ ਨਗਰ ਦੀ ਸੰਗਤ ਜੋ ਆਰੰਭੇ ਸੀ ਮਾਈਆਂ ਨੂੰ ਸੰਤ ਤੇਜਾ ਸਿੰਘ ਜੀ ਵਿੱਚੋਂ ਹੋ ਸਤਿਗੁਰੂ ਜੀ ਦੇ ਹੁਕਮੇ ਅਨੁਸਾਰ ਸੁਹੇਵੇ ਸਾਹਿਬ ਜਾਣੋ ਰੋਕ ਇੱਥੇ ਹੀ ਪ੍ਰਯੋਗ ਰਖਾਇਆ ਸੀ। ਮਾਈਆਂ ਦੇ ਸੌਖ ਨੂੰ ਉਹਨਾਂ ਦੇ ਭੋਗ ਤੇ ਦਰਸ਼ਨ ਦਿੱਤੇ ਲਵੇਰੇ ਦਿੱਤੇ। ਸਤਿਗੁਰੂ ਜੀ 24 ਪੋਹ ਗਊਆਂ 5 ਤੇ 5 ਮੱਝਾਂ ਜੀਵਨ ਨਗਰ ਵਾੜੇ ਵਿੱਚੋਂ ਵੱਖ ਕਰ ਕਿਹਾ ਮੈਂ ਮਨ ਵਿੱਚ ਧਾਰੀ ਸੀ ਸਤਿਗੁਰੂ ਜੀ ਨਿਰਵਿਘਨ ਸੁਹੇਵੇ ਸਾਹਿਬ ਤੋਰੇ ਪਾਰ ਸਿਰੇ ਚਾੜੇ ਤਾਂ ਮਾੜੇ ਸਿੱਖਾਂ ਨੂੰ ਲਵੇਰੀਆਂ ਦੱਸ ਦੇਵਾਂਗਾ। ਸੰਤਾਲਾ ਸਿੰਘ ਜੀ ਤੇ ਵਾੜੇ ਦੇ ਮੁਖਤਿਆਰ ਵਰਿਆਮ ਸਿੰਘ ਨੂੰ ਕਹਿਓ ਨੇ ਇਹ ਉਹਨਾਂ ਸਿੱਖਾਂ ਨੂੰ ਦੇਣੀਆਂ ਹਨ ਜੋ ਥੋੜੇ ਮਾੜੇ ਬਾਲ ਬੱਚੜਦਾਰ ਹੋਣ ਸੋ ਦਿੱਤੀਆਂ ਗਈਆਂ। ਸਤਿਗੁਰੂ ਜੀ ਦਿੱਲੀਓਂ ਹੋ ਤਖਤੂਪੁਰੇ ਦਰਸ਼ਨ ਦੇ ਜਲੰਧਰ ਡਾਕਟਰ ਸ਼ਮਸ਼ੇਰ ਸਿੰਘ ਜੀ ਨੂੰ ਦੰਦਾਂ ਦੇ ਦਰਦ ਦਾ ਦਾਰੂ ਕਰਾ ਭੈਣੀ ਸਾਹਿਬ ਦਰਸ਼ਨ ਦਿੱਤੇ। ਦਿੱਲੀ ਤੇ ਤਖਤੂਪੁਰੇ ਆਨੰਦ ਵੀ ਹਜ਼ੂਰੀ ਵਿੱਚ ਹੋਏ ਸੀ ਕੁਝ ਜੋੜਿਆਂ ਦੇ। ਬੱਕਰੀ ਦਾ ਦੁੱਧ ਛਕਿਆ। ਮਾਘੀ ਮੁਕਤਸਰ ਦਰਸ਼ਨ ਦਿੱਤੇ। 4 ਮਾਘ ਪਸ਼ੂਆਂ ਦੀ ਪ੍ਰਦਰਸ਼ਨੀ ਦੇ ਜੱਜ ਹੋਣ ਕਰ ਮੁਕਤਸਰ ਦਰਸ਼ਨ ਦੇ ਦੂਰ ਨੇੜੇ ਦੀਆਂ ਸੰਗਤਾਂ ਨੂੰ ਦਰਸ਼ਨ ਦਿੰਦੇ ਸਰਸੇ ਸਰਦਾਰ ਤੇਜਾ ਸਿੰਘ ਜੀ ਨੂੰ ਮਿਲ ਪੁੱਛ ਕੇ ਸਿੰਘਾਂ ਦੀ ਜ਼ਮੀਨ ਕਿੰਨੀ ਕੁ ਅਜੇ ਜਲੰਧਰੋਂ ਆਉਣੀ ਰਹਿੰਦੀ ਹੈ ਜੀਵਨ ਨਗਰ ਦਰਸ਼ਨ ਦਿੱਤੇ। ਸੰਤ ਰਤਨ ਸਿੰਘ ਜੀ ਮੈਨੂੰ ਦੱਸਿਆ ਭੈਣੀ ਸਾਹਿਬ ਵਿੱਚ ਇੱਕ ਸਿੱਖ ਬੱਕਰੀ ਆਪਣੀ ਦਾ ਦੁੱਧ ਚੋ ਪੁਣ ਦੇਸੀ ਖੰਡ ਪਾ ਸਤਿਗੁਰੂ ਜੀ ਦੇ ਹਜ਼ੂਰ ਲਿਆ ਅਰਜ ਕੀਤੀ ਇਹ ਛਕੋ। ਸਤਿਗੁਰੂ ਜੀ ਕਿਹਾ ਮੈਂ ਬੱਕਰੀ ਦਾ ਦੁੱਧ ਕਦੇ ਪੀਤਾ ਨਹੀਂ। ਉਸ ਸਿੱਖ ਕਿਹਾ, ਬੜੇ ਸਾਦੇ ਸੁਭਾਅ ਭੀਲਣੀ ਦੇ ਬੇਰ, ਸੁਦਾਮੇ ਦੇ ਸੱਤੂ ਤੇ ਬਿਦਰ ਦੀ ਪਤਨੀ ਦੇ ਕੇਲੇ ਦੇ ਛਿੱਲੜ, ਅੱਗੇ ਸ਼ਕਣ ਹਿਲੇ ਹੋਏ ਹੋਣ ਕਰਕੇ ਸ਼ਕੇ ਸਾਜੇ। ਸੱਚੇ ਪਾਤਸ਼ਾਹ, ਮੇਰੀ ਸ਼ਰਧਾ ਹੈ, ਆਪ ਇਹ ਦੁੱਧ ਜ਼ਰੂਰ ਛਕੋ। ਸਤਿਗੁਰੂ ਜੀ ਦੁੱਧ ਛਕ ਕਿਹਾ, ਬੜਾ ਹੀ ਰਸ ਆਇਆ ਹੈ, ਇਸ ਨੇ ਵਿੱਚ ਜਾਪਦਾ ਪ੍ਰੇਮ ਪਾਇਆ ਹੋਇਆ ਹੈ। ਖਸਮ ਦੀ ਰਜਾ। ਜੀਵਨ ਨਗਰ ਇੱਕ ਸਿੱਖ ਸਤਿਗੁਰੂ ਜੀ ਅੱਗੇ ਅਰਜ ਕੀਤੀ, ਪਰਮੇਸ਼ਰ ਅੱਗੇ ਅਰਜ ਕਰੋ ਵਰਖਾ ਪਾਵੇ। ਸਤਿਗੁਰੂ ਜੀ ਉੱਤਰ ਦਿੱਤਾ, ਏਤਨਾ ਔਖ ਉਠਾ, ਸੁਹੇਵੇ ਸਾਹਿਬ ਸੰਗਤ ਸਣੇ ਪਾਠ ਕੀਤੇ ਹਨ, ਪਰ ਬਖਸ਼ੀ ਮੰਗੀ ਹੈ ਤੇ ਆਪਣੀ ਮੰਗ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਜੀ ਅੱਗੇ ਦੱਸੀ ਹੈ ਕਿ ਅਸੀਂ ਕੂਕੇ ਆਪ ਦਾ ਦਰਸ਼ਨ ਲੋੜਦੇ ਹਾਂ। ਅੱਤ ਦਾ ਜ਼ੋਰ ਦੇ ਅਰਜ ਨਹੀਂ ਕੀਤੀ, ਕਿਉਂਕਿ ਜੋ ਅੱਤ ਦਾ ਜ਼ੋਰ ਦੇ ਅਰਜ ਕਰਨੀ ਹੁੰਦੀ ਹੈ ਉਹ ਖਸਮ ਦੀ ਰਜਾ ਦੇ ਉਲਟ ਹੁੰਦੀ ਹੈ। ਔਰੰਗਜ਼ੇਬ ਦਾ ਜ਼ੁਲਮ ਬਹੁਤ ਵੱਧਦਾ ਵੇਖ ਦਸਮ ਜੀ ਉਸ ਨੂੰ ਛੇਤੀ ਖਤਮ ਕੀਤਾ। ਖਾਲਸੇ ਨੂੰ ਬੜੇ ਦੋਖੇ ਉਠਾਉਣੇ ਪਏ। ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਕਿਸੇ ਦਾ ਇੱਕ ਦਿਨ ਰੱਖ ਕੇ ਨਹੀਂ ਆਉਣਾ। ਵਿਛੋੜੇ ਦਾ ਦੁੱਖ ਮੰਨਦਿਆਂ ਭੀ ਕਿਹਾ, ਇਹ ਗੁਰੂ ਸਾਹਿਬ ਦੇ ਮੇਟਣ ਦਾ ਹੈ, ਜਦ ਗੁਰੂ ਚਾਹੂ ਤੁਰਤ ਮੇਟ ਦੇਊਗਾ। ਉਹ ਰਜਾ ਵਿੱਚ ਰਾਜੀ ਰਹੇ ਹਨ। ਮੈਂ ਮੀਂਹ ਲਈ ਕਿਉਂ ਅਰਜ ਕਰਾਂ, ਜਿਸ ਜੀ ਸਾਜੇ ਹਨ ਉਸ ਨੂੰ ਸਭ ਫਿਕਰ ਹੈ। ਖਸਮ ਦੀ ਜਿਵੇਂ ਰਜਾ ਹੈ ਤਿਵੇਂ ਠੀਕ ਹੈ। ਮੈਂ ਇੱਕ ਸਮੇਂ ਸਤਿਗੁਰੂ ਜੀ ਪਾਸ ਅਰਜ ਕੀਤੀ ਸੀ, ਰਜਾ ਵਿੱਚ ਰਾਜੀ ਰਹਿਣਾ ਚੰਗਾ ਹੈ, ਤਾਂ ਬਖਸ਼ ਮੰਗਣਾ ਠੀਕ ਕਿਵੇਂ ਹੋਇਆ? ਉੱਤਰ ਦਿੱਤੋ ਨੇ, ਇਹ ਵੀ ਉਹਨਾਂ ਦੀ ਰਜਾ ਹੈ। ਜੋ ਸਤਿਗੁਰੂ ਜੀ ਕਿਹਾ ਹੈ, ਕਮਾਈ ਵੀ ਕਰੋ ਪਰ ਬਖਸ਼ ਬਹੁਤੀ ਮੰਗੋ। ਛੋਟੇ ਬਾਬਾ ਜੀ ਅੱਗੇ ਇਲਾਹਾਬਾਦੋਂ ਛੋਟਾ ਹਵਾਈ ਜਹਾਜ਼ ਲਿਆ ਸੀ, ਹੁਣ ਵੱਡਾ ਬੰਬਈਓਂ ਲਿਆਏ। ਵੱਡੇ ਬਾਬਾ ਜੀ ਭੈਣੀ ਸਾਹਿਬ ਰਹਿੰਦੇ ਹਨ, ਪਰ ਦੇਹ ਕੁਝ ਢਿੱਲੀ ਰਹਿੰਦੀ ਹੈ। ਛੋਟੇ ਬਾਬਾ ਜੀ ਮਹਾਰਾਜ ਨਿਹਾਲ ਸਿੰਘ ਜੀ ਦੇ ਲੜਕੇ ਬੱਲੋ ਜੀ ਸਤ ਪਰ ਵਤਕ ਸਿੰਘ ਨੂੰ ਬਾਂਹ ਟੁੱਟੀ ਕਰ ਕਾਰ ਤੇ ਮੀਰਪੁਰ ਲੱਖੇ ਲੈ ਗਏ। ਨਾਲ ਦੂਜੇ ਠਾਕਰ ਸ਼ਮਸ਼ੇਰ ਸਿੰਘ ਜੀ ਵੀ ਗਏ ਸੀ। ਨਵਾਂ ਗਣਤੰਤਰ। ਬਿਕਰਮੀ 2006 14 ਮਾਘ 26 ਜਨਵਰੀ 1950 ਨੂੰ ਦਿੱਲੀ ਕਾਨੂੰਨ ਬਣਾਇਆ ਪੇਸ਼ ਹੋਇਆ। ਪਾਸ ਹੋਇਆ ਕਿ ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਤੇ ਪੰਡਿਤ ਜਵਾਹਰ ਲਾਲ ਪ੍ਰਧਾਨ ਮੰਤਰੀ ਥਾਪੇ ਗਏ ਤੇ ਹੋਰ ਸਭ ਵਜ਼ੀਰਾਂ ਦੇ ਦਸਖਤ ਹੋਏ। ਉਸ ਦੇ ਆਉਣ ਲਈ ਤੇ ਚੰਗੇ ਰਹਿਣ ਲਈ ਸਹੁੰ ਕੀਤੀ ਗੁਰਵਾਰ। ਗੁਰਵਾਰ ਹੀ ਆਜ਼ਾਦੀ ਮਿਲੀ ਸੀ। ਨਵੀਂ ਰਾਜ ਬੰਤਰ ਦਾ ਦਿਨ ਮਨਾਇਆ। ਇਸ ਸਮੇਂ ਸਿੱਖਾਂ ਦੀਆਂ 4 ਪਾਰਟੀਆਂ ਸੀ। ਮੁਕਤਸਰ ਮਾਘੀ ਦੇ ਮੇਲੇ ਤੇ ਵੱਖ ਵੱਖ ਤੰਬੂ ਦੀਵਾਨ ਲਾ ਬੋਲਦੀਆਂ। ਥੜਾ ਮਾਸਟਰ ਤਾਰਾ ਸਿੰਘ ਇਕੱਲਾ ਹੀ ਪੰਥ ਬਣਿਆ ਫਿਰਦਾ ਹੈ। ਊਧਮ ਸਿੰਘ ਨਾਗੋ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਗੁਰਦੁਆਰਿਆਂ ਦਾ ਸੰਭਾਲੂ। ਸਰਦਾਰ ਮੋਹਨ ਸਿੰਘ ਜਨਰਲ ਸੋਸ਼ਲਿਸਟ ਪਾਰਟੀ ਵਾਲੇ, ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਬਲਦੇਵ ਸਿੰਘ, ਕਰਤਾਰ ਸਿੰਘ ਗਿਆਨੀ, ਸਰਕਾਰੀ ਖਾਲਸਾ ਆਦਿ ਦੀ ਦੇਣ ਹੈ। ਹੋਟਲਾਂ ਤੇ ਇੱਕ ਦੂਜੇ ਦੀ ਨਿੰਦਾ ਕਰਦੇ ਤੇ ਬੋਲ ਬੋਲ ਪੋਲ ਲੋਕਾਂ ਕੋਲ ਖੋਲ ਦੱਸਦੇ ਹਨ। ਇੰਨੀ ਦਿਨੀ ਸਤਿਗੁਰੂ ਜੀ ਰਾਸ਼ਟਰਪਤੀ ਨਾਲ। ਸਤਿਗੁਰੂ ਜੀ 15 ਮਾਘ ਦਿੱਲੀ ਰਾਜ ਭਵਨ ਰਾਜਿੰਦਰ ਪ੍ਰਸਾਦ ਨੂੰ ਮਿਲਣ ਗਏ। ਸਿੱਖ ਚਪੜਾਸੀ ਸੀ, ਉਸ ਨੂੰ ਚਿੱਟ ਦੇ ਅੰਦਰ ਘੱਲਿਆ। ਬਾਬੂ ਰਾਜਿੰਦਰ ਪ੍ਰਸਾਦ ਜੀ ਦੂਰੋਂ ਦੇਖ ਅੱਗੋਂ ਆਏ ਸੀਸ ਨਵਾਏ ਮਿਲੇ। ਸਤਿਗੁਰੂ ਜੀ ਨੂੰ ਆਦਰ ਦੇ ਬਿਠਾਇਆ, ਖੁਸ਼ੀ ਨਾਲ ਸੁੱਖ ਆਨੰਦ ਪੁੱਛੀ, ਪ੍ਰਸੰਨਤਾ ਦੇ ਬਚਨ ਵਿਲਾਸ ਹੋਏ। ਸਤਿਗੁਰੂ ਜੀ ਮਾਲਾ ਪਹਿਰਾਈ ਤਾਂ ਰਾਜਿੰਦਰ ਪ੍ਰਸਾਦ ਜੀ ਕਿਹਾ, ਮੇਰੇ ਧੰਨ ਭਾਗ ਹਨ, ਕੱਲ੍ਹ ਮੈਨੂੰ ਰਾਸ਼ਟਰਪਤੀ ਦਾ ਅਹੁਦਾ ਮਿਲਿਆ ਹੈ ਤੇ ਆਜ ਆਪ ਨੇ ਦਰਸ਼ਨ ਦਿਆ ਹੈ। ਸਿਰ ਪਰ ਹਾਥ ਰੱਖਣਾ, ਮੈਥੋਂ ਸੁਖਾਵੀਂ ਸੇਵਾ ਮੁਲਕ ਦੀ ਹੋਵੇ। ਜੋ ਕੁਝ ਆਗੇ ਮਿਲਾ ਹੈ ਜਾਂ ਮੇਰੇ ਤੋਂ ਹੋਇਆ ਹੈ, ਸਭ ਆਪ ਦੀ ਕਿਰਪਾ ਹੈ। ਬਾਬੂ ਜੀ ਧਾਰਮਿਕ ਖਿਆਲ ਰੱਖਣ ਵਾਲੇ, ਸਨਾਤਨ ਧਰਮੀ ਹੋਣ ਕਰ ਵੀ ਸਤਿਗੁਰੂ ਜੀ ਤੇ ਆਮ ਸ਼ਰਧਾ ਰੱਖਦੇ ਸੀ। ਸੰਤ ਰਤਨ ਸਿੰਘ ਜੀ ਸਾਥ ਗਏ ਸੀ ਦੱਸਦੇ ਹਨ, ਸਤਿਗੁਰੂ ਜੀ ਬਚਨ ਕੀਤਾ ਸੀ, ਸਾਨੂੰ ਸਵਾਦ ਤਾਂ ਚਪੜਾਸੀ ਸਿੱਖ ਮਿਲਣ ਸਾਰ ਹੀ ਆ ਗਿਆ ਸੀ, ਵੇਖੋ ਉਸਨੇ ਕੈਸੇ ਆਦਰ ਨਾਲ ਸੀਸ ਨਵਾ, ਕੈਸੀ ਨਿਮਰਤਾ ਮਿਠਾਸ ਨਾਲ ਨਾਲ ਉਹ ਅੰਦਰ ਲੰਘਾਇਆ ਤੇ ਪਚਾਇਆ ਤੇ ਪ੍ਰਵਾਇਆ ਹੈ। ਆਏ ਨੂੰ ਖੁਸ਼ ਕਰਨ ਤੇ ਵਿਦਾ ਕਰਨ ਦੀ ਵੀ ਇੱਕ ਜਾਚ ਹੁੰਦੀ ਹੈ। ਪੰਡਿਤ ਜਵਾਹਰ ਲਾਲ ਨੂੰ ਮਿਲੇ। ਸਤਿਗੁਰੂ ਜੀ ਪੰਡਿਤ ਜਵਾਹਰ ਲਾਲ ਦੇ ਪ੍ਰਧਾਨ ਮੰਤਰੀ ਭਵਨ ਵਿੱਚ ਵੀ ਗਏ। ਚਿੱਟ ਆਪਣੇ ਨਾਮ ਦੀ ਛਪੀ ਅੰਦਰ ਭੇਜੀ। ਪੰਡਿਤ ਜਵਾਹਰ ਲਾਲ ਨਹਿਰੂ ਵੀ ਅੱਗੋਂ ਆ ਨਿਓਂ ਮਿਲਿਆ। ਸਤਿਗੁਰੂ ਜੀ ਉਹਨਾਂ ਦੀ ਮਾਲਾ ਪੰਡਿਤ ਜੀ ਦੇ ਗਲੇ ਪਹਿਰਾਈ ਤੇ ਪ੍ਰਧਾਨ ਮੰਤਰੀ ਪਦ ਮਿਲਣ ਦੀ ਵਧਾਈ ਦਿੱਤੀ। ਜਵਾਹਰ ਲਾਲ ਜੀ ਉੱਤਰ ਦਿੱਤਾ, ਜੇ ਜਨਤਾ ਨੂੰ ਭਾਉਂਦੀ ਸੇਵਾ ਦਿੱਤੀ ਤਾਂ ਹੀ ਗੁਣ ਹੈ। ਹੋਰ ਵੀ ਕਈ ਵਜ਼ੀਰ ਅਹਿਲਕਾਰ ਸਤਿਗੁਰੂ ਜੀ ਦੇ ਚਰਨੀ ਲੱਗੇ। ਸੰਤ ਰਤਨ ਸਿੰਘ ਜੀ ਦੱਸਦੇ ਹਨ, ਬਾਹਰ ਬਾਗ ਵਿੱਚ ਭੁੱਜੇ ਦਾਣੇ ਤੇ ਚਾਹ ਦੇ ਬਰਤਨ ਭਰੇ ਛੋਟੇ ਛੋਟੇ ਧਰੇ ਮਿਲੇ ਸੀ ਸਟੂਲਾਂ ਤੇ। ਜੋ ਆਉਂਦਾ ਮਨ ਭਾਉਂਦਾ ਘੁੱਟ ਪੀਂਦਾ, ਫੱਕਾ ਵੀ ਲੈਂਦਾ। ਬਰਤਨ ਖਾਲੀ ਹੋਣ ਤੇ ਨੌਕਰ ਹੋਰ ਪਾ ਜਾਂਦੇ ਚਾਹ ਪਿਆਲੀਆਂ ਵਿੱਚ। ਸਤਿਗੁਰੂ ਜੀ ਹੀ ਸੀ ਜਿਨ੍ਹਾਂ ਆਪਣੇ ਨਾਲ ਲੈ ਗਏ। ਜਲ ਨਾਲ ਧੋ ਕੇ ਉੱਥੇ ਬੈਠ ਫਲ ਛਕੇ ਸੀ। ਨਹੀਂ ਸਭ ਇੱਕੇ ਪਿਆਲੇ ਪੀਂਦੇ ਸੀ, ਇਹ ਅੰਗਰੇਜ਼ ਦੀ ਦੇਣ ਹੈ। ਹੋਟਲਾਂ ਤੇ ਤੰਦੂਰਾਂ ਤੇ ਦੁਕਾਨਾਂ ਤੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਜੋ ਬਚਨ ਗੁਰੂ ਨਾਨਕ ਜੀ ਕਹੇ ਸੀ ਸੋ ਸੱਚ ਪੂਰੇ ਹੋ ਰਹੇ ਹਨ। ਸਤਿਗੁਰੂ ਜੀ ਦੀ ਸੱਦਰ ਪੰਡਿਤ ਜਵਾਹਰ ਲਾਲ ਸਤਿਗੁਰੂ ਜੀ ਨੂੰ ਗੁਰੂ ਜੀ ਕਰਕੇ ਬੋਲਦਾ। ਰਜਿੰਦਰ ਪ੍ਰਸ਼ਾਦ ਜੀ ਦੇ ਗਲੇ ਪਈ ਮਾਲਾ ਵੇਖ ਭੀ ਕਿਹੋ ਸੂ, ਇਹ ਗੁਰੂ ਜੀ ਦੀ ਪਹਿਨਾਈ ਜਾਪਦੀ ਏ। ਸਤਿਗੁਰੂ ਜੀ ਦੇ ਗਿਆਨ ਜੋ ਰਾਸ਼ਟਰਪਤੀ ਭਵਨ ਕੋਠੀ ਬਾਬੂ ਰਜਿੰਦਰ ਪ੍ਰਸ਼ਾਦ ਜੀ ਦੀ ਤੇ ਗੋਰਿਆਂ ਦਾ ਝੰਡਾ ਸੀ, ਸੋ ਲਾਹਿਆ ਤੇ ਸੁਦੇਸੀ ਚੜਾਇਆ ਗਿਆ। ਸੰਤ ਰਤਨ ਸਿੰਘ ਜੀ ਦੱਸਦੇ ਹਨ, ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ ਸੀ, ਕਿਹਾ ਚੰਗਾ ਹੁੰਦਾ ਜੇ ਅੱਜ ਮੇਰਾ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਇਸ ਬਿੱਲਿਆਂ ਦੇ ਵਿਦੇਸ਼ੀ ਝੰਡੇ ਨੂੰ ਦਿੱਲੀ ਚੋਂ ਪੁੱਟਦਾ। ਪਰ ਭਲਾ ਹੋਇਆ ਹੈ, ਮੈਂ ਵੀ ਉਸੇ ਦੀ ਲੋਹ ਦਾ ਸੇਵਕ ਹਾਂ। ਸਮੇਂ ਸਿਰ ਆ ਉੱਚਾ ਸਿਰ ਕਰ ਵੇਖ ਲਿਆ ਹੈ, ਬਿੱਲਿਆਂ ਦਾ ਝੰਡਾ ਪੁੱਟੀ ਦਾ ਤੇ ਆਪਣਾ ਝੁੱਲੀ ਦਾ। ਸਤਿਗੁਰੂ ਰਾਮ ਸਿੰਘ ਕੁੱਲ ਦਾ ਮਾਲਕ, ਹੁਣ ਕਿਰਪਾ ਕਰਕੇ ਸਾਨੂੰ ਆਪਣੇ ਸਰਗੁਣ ਸਰੂਪ ਦਾ ਦਰਸ਼ਨ ਬਖਸ਼ੇ। ਸਤਿਗੁਰੂ ਜੀ ਬਸੰਤ ਦਾ ਮੇਲਾ ਗੜ੍ਹ ਸ਼ੰਕਰ ਸੰਗਤ ਦੀ ਅਰਜ ਤੇ ਸਾਲ ਕੀਤਾ। ਇਸ ਮੇਲੇ ਤੇ ਸਰਦਾਰ ਮਹਿੰਦਰ ਸਿੰਘ ਜੀ ਪੰਚਾਇਤ ਦੇ ਸਰਪੰਚ ਦਸਤਾਰਾ ਸਿੱਧਾ ਕੀਤਾ। ਹੋਰ ਹਿੰਦੂ ਲੋਕਾਂ ਤੇ ਕਾਂਗਰਸੀਆਂ ਸਤਿਗੁਰੂ ਜੀ ਦਾ ਬੜਾ ਆਦਰ ਸਵਾਗਤ ਕੀਤਾ। ਚੰਗੇ ਬੈਲ ਦੀ ਪਛਾਣ। ਸਤਿਗੁਰੂ ਜੀ ਜੀਵਨ ਨਗਰ ਇੱਕ ਦਿਨ ਬੈਲਾਂ ਗਊਆਂ ਤੇ ਬਚਨ ਕਰਦਿਆਂ ਕਿਹਾ, ਬੈਲ ਚੰਗੇ ਦੀ ਇਹ ਪਛਾਣ ਹੈ, ਅੱਗੇ ਹੋ ਤੁਰਿਆ ਪਿੱਛੇ ਪੈਰਾਂ ਤੇ ਚੜਿਆ ਆਵੇ, ਅੱਗੇ ਲਾਇਆ ਖੁੱਲ੍ਹਾ ਤੁਰੇ, ਹਲ ਦੱਬਿਆਂ ਇਕੱਠਾ ਨਾ ਹੋਵੇ ਸਗੋਂ ਨਿਸਲ ਹੋ ਤੁਰੇ, ਜੋਤਰੇ ਚੜ੍ਹੇ ਤੇ ਛੱਡਣ ਵੇਲੇ ਖਾਉਰੂ ਪਾਏ ਜਾਂ ਬੋਲੇ ਸੋ ਦਲੇਰ ਹੁੰਦਾ ਹੈ। ਗਊ ਦਾ ਇੱਕ ਪਸਮਾ ਹੋਵੇ, ਥਣ ਵਿਰਲੇ ਹੋਣ, ਧਾਰ ਮੋਟੀ ਤੇ ਫੁਹਾਰੇ ਤੋਂ ਬਿਨਾਂ ਹੋਵੇ, ਫਲੀ ਜਾਣ ਤੇ ਦੁੱਧ ਛੇਤੀ ਨਾ ਸੁਕਾਏ, ਨਾ ਦੁੱਧ ਲੈ ਕੇ ਉੜਕੇ ਤੇ ਕਿਹਾ ਐਸਾ ਪਸ਼ੂ ਮਿਲਦਾ ਮੁਸ਼ਕਲ ਹੈ, ਜੇ ਮਿਲ ਜਾਏ ਤਾਂ ਵੇਚਣਾ ਨਹੀਂ ਚਾਹੀਦਾ, ਨਸਲ ਵਧਾਉਣੀ ਚਾਹੀਦੀ ਹੈ।